ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਭਲਕੇ ਵੀਰਵਾਰ ਨੂੰ ਕਾਰਡੀਨਲ ਜਾਰਜ ਬੈਲ ਦਾ ਅੰਤਿਮ ਸੰਸਕਾਰ ਹੋਣ ਸਮੇਂ ਵੀ ਜਾਰੀ ਰਹਿਣਗੇ ਵਿਰੋਧ ਪ੍ਰਦਰਸ਼ਨ। ਸਰਕਾਰ ਘਰੇਲੂ ਹਿੰਸਾ ਪੀੜਤਾਂ ਲਈ ਹੋਰ ਸਹਾਇਤਾ ਦਾ ਕਰਦੀ ਹੈ ਵਾਅਦਾ। ਅਤੇ ਖੇਡਾਂ ਵਿੱਚ ਨਿਊ ਸਾਊਥ ਵੇਲਜ਼ ਲੇਬਰ ਨੇ ਕਮਿਊਨਿਟੀ ਸਪੋਰਟਸ ਫੰਡ ਨੂੰ ਵਧਾਉਣ ਦਾ ਕੀਤਾ ਵਾਅਦਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਦੇ ਸੇਂਟ ਮੇਰੀ ਕੈਥੇਡਰਲ ਵਿਖੇ ਕਾਰਡੀਨਲ ਜਾਰਜ ਬੈਲ ਦੇ ਅੰਤਮ ਸੰਸਕਾਰ ਦੇ ਨਾਲ ਮਿਲਦੇ ਹੋਏ ਭਲਕੇ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਸੁਰੱਖਿਆ ਦੇ ਆਧਾਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਨੂੰ ਰੋਕਣ ਲਈ ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਪੁਲਿਸ ਨੇ ਪ੍ਰਦਰਸ਼ਨਾਂ ਲਈ ਇੱਕ ਢੁੱਕਵੇਂ ਰੂਟ ਉੱਤੇ LGBTIQ+ ਕਮਿਊਨਿਟੀ ਐਕਸ਼ਨ ਸਮੂਹ ਦੇ ਰੇਨਬੋ ਗਰੁੱਪ ਦੇ ਨਾਲ ਪ੍ਰਬੰਧਕਾਂ ਦਾ ਇੱਕ ਸਮਝੌਤਾ ਕਰਵਾਇਆ ਹੈ। ਜਾਰਜ ਬੈਲ ਨੂੰ 2018 ਵਿੱਚ ਦੋ ਕਿਸ਼ੋਰ ਲੜਕਿਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ, ਪਰ ਕਾਰਡੀਨਲ ਨੇ ਆਪਣੀ ਨਿਰਦੋਸ਼ਤਾ ਬਣਾਈ ਰੱਖੀ ਸੀ। ਫਿਰ 2020 ਵਿੱਚ ਹਾਈ ਕੋਰਟ ਦੁਆਰਾ ਸਜ਼ਾਵਾਂ ਨੂੰ ਪੜ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਕਾਰਡੀਨਲ ਬੈਲ ਦੀ ਵਿਰਾਸਤ ਅਜੇ ਵੀ ਸੰਸਥਾਗਤ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ ਵਾਲੇ ਸਮਰਥਕਾਂ ਲਈ ਬਹੁਤ ਸਾਰੀਆਂ ਭਾਵਨਾਵਾਂ ਪੈਦਾ ਕਰਦੀ ਹੈ।
To try and hide what pedophiles have done is an absolute disgrace. It's not just about George Pell, it's about the institution of the Catholic Church as a whole.
ਪਰ ਫਿਲਮੀ ਦੁਨੀਆ ਦੇ ਨਾਮਵਰ ਰਾਏ ਮੁਸਟਾਕਾ ਦਾ ਕਹਿਣਾ ਹੈ ਕਿ ਕਹਾਣੀ ਦੇ ਦੋ ਪਹਿਲੂ ਹਨ।
We are only human and we here to serve, and he served well. A wonderful person. You know how much they serve us and all of a sudden we turn against them? What rights do we have? He should be judged by the Lord himself, not us.
ਸਾਬਕਾ ਲਿਬਰਲ ਮੰਤਰੀ ਐਲਨ ਟੱਚ ਦਾ ਕਹਿਣਾ ਹੈ ਕਿ ਉਹ ਇਹ ਜਾਂਚ ਕਰਨ ਲਈ ਜ਼ਿੰਮੇਵਾਰ ਨਹੀਂ ਸਨ ਕਿ ਰੋਬੋ ਡੈਡ ਸਕੀਮ ਕਾਨੂੰਨੀ ਤੌਰ 'ਤੇ ਸਹੀ ਹੈ ਜਾਂ ਨਹੀਂ। ਮਿਸਟਰ ਟੱਚ, ਜੋ ਕਿ 2016 ਅਤੇ 2017 ਦੇ ਵਿਚਕਾਰ ਮਨੁੱਖੀ ਸੇਵਾਵਾਂ ਦੇ ਮੰਤਰੀ ਸਨ, ਗੈਰ ਕਾਨੂੰਨੀ ਸੈਂਟਰ ਲਿੰਕ ਡੈਟ ਰਿਕਵਰੀ ਪ੍ਰੋਗਰਾਮ ਦੀ ਜਾਂਚ ਵਾਸਤੇ ਪੁੱਛਗਿੱਛ ਕੀਤੇ ਜਾਣ ਵਾਲੇ ਤੀਜੇ ਸਾਬਕਾ ਮੰਤਰੀ ਹਨ। ਸ੍ਰੀ ਟੱਜ ਨੇ ਅੱਜ ਬੁੱਧਵਾਰ ਵਾਲੇ ਦਿਨ ਸੈਂਟਰ ਲਿੰਕ ਕਰਜ਼ਾ ਰਿਕਵਰੀ ਸਕੀਮ ਦੀ ਜਾਂਚ ਕਰਨ ਵਾਲੇ ਸ਼ਾਹੀ ਕਮਿਸ਼ਨ ਨੂੰ ਦੱਸਿਆ ਕਿ ਉਹ ਰੋਬੋ ਡੈਟ ਨੂੰ ਕਾਨੂੰਨੀ ਪੱਖ ਤੋਂ ਲਾਗੂ ਕਰਨ ਲਈ ਜ਼ਿੰਮੇਵਾਰ ਸਨ।
My understanding was that most of the inaccuracies occurred because individuals either had no opportunity to respond or found it difficult to respond to be able to provide their evidence of what they had earned in those years. And when they didn't have that opportunity to provide that evidence, then a debt was issued against them. That was not an accurate debt based on what they had in fact earned.
ਯਾਦ ਰਹੇ ਕਿ ਇਹ ਸਕੀਮ 2015 ਅਤੇ 2019 ਦੇ ਵਿਚਕਾਰ ਚਲਾਈ ਗਈ ਸੀ ਅਤੇ ਉਹਨਾਂ ਵੈਲਫੇਅਰ ਪ੍ਰਾਪਤ ਕਰਨ ਵਾਲਿਆਂ ਦੇ ਪਿੱਛੇ ਪਈ ਸੀ ਜਿਨ੍ਹਾਂ ਵੱਲ ਕੋਈ ਬਕਾਇਆ ਰਾਸ਼ੀ ਖੜੀ ਸੀ। ਇਸ ਪ੍ਰੋਗਰਾਮ ਦੇ ਗੈਰ ਕਾਨੂੰਨੀ ਹੋਣ ਦੇ ਬਾਵਜੂਦ 380,000 ਤੋਂ ਵੱਧ ਲੋਕਾਂ ਕੋਲੋਂ $750 million ਤੋਂ ਵੱਧ ਦੀ ਵਸੂਲੀ ਕੀਤੀ ਗਈ ਸੀ। ਨਿਊ ਸਾਊਥ ਵੇਲਜ਼ ਸਰਕਾਰ ਨੇ ਵੱਖ ਵੱਖ ਭਾਈਚਾਰਿਆਂ ਦੇ ਘਰੇਲੂ ਹਿੰਸਾ ਪੀੜਤਾਂ ਲਈ ਇੱਕ ਫੰਡਿੰਗ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬਹੁਤ ਸੱਭਿਆਚਾਰਕ ਸਮੂਹਾਂ ਨੂੰ ਉਹਨਾਂ ਦੇ ਭਾਈਚਾਰਿਆਂ ਲਈ ਅਨੁਕੂਲ ਸਹਾਇਤਾ ਪ੍ਰਦਾਨ ਕਰਨ ਲਈ $2 million ਦੇਣ ਦਾ ਵਾਅਦਾ ਕੀਤਾ ਹੈ। ਘਰੇਲੂ ਅਤੇ ਜਿਨਸੀ ਹਿੰਸਾ ਦੀ ਰੋਕਥਾਮ ਲਈ ਮੰਤਰੀ ਨੈਟਲੀ ਵਾਰਡ ਦਾ ਕਹਿਣਾ ਹੈ ਕਿ ਇਹ ਫੰਡਿੰਗ ਸੱਭਿਆਚਾਰਕ ਤੌਰ 'ਤੇ ਵਿਭਿੰਨ ਪੀੜਤਾਂ ਦੀਆਂ ਵਿਲੱਖਣ ਲੋੜਾਂ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਹੈ।
Providing particular support that is culturally appropriate, that understands the nuances of people with visa holder status concerns or language issues, we will provide all of that support to help you get through this process and out the other side.
ਬਹੁਤ ਸੱਭਿਆਚਾਰ ਦੇ ਮੰਤਰੀ ਮਾਰਕ ਕੋਰੇ ਦਾ ਕਹਿਣਾ ਹੈ ਕਿ ਭਾਈਚਾਰਿਆਂ ਦੇ ਮੁਖੀ ਇਸ ਫੰਡਿੰਗ ਦੇ ਸਮਰਥਨ ਵਿੱਚ ਹਨ।
Community leaders will welcome this funding and they will welcome this program. Domestic violence does not discriminate and it will enable community leaders, our multicultural leaders and faith leaders to empower communities to ensure that community groups are applying for this funding.
ਇੱਕ ਨਵੀਂ ਰਿਪੋਰਟ ਵਿੱਚ ਅਜਿਹੇ ਕੁਝ ਸਭ ਤੋਂ ਵਧੀਆ ਤਰੀਕਿਆਂ ਦੀ ਰੂਪਰੇਖਾ ਜਾਰੀ ਕੀਤੀ ਗਈ ਹੈ ਜਿਸ ਨਾਲ ਹਰੇਕ ਆਸਟ੍ਰੇਲੀਆਈ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦਾ ਹੈ। ਆਸਟ੍ਰੇਲੀਅਨ ਐਥੀਕਲ ਦੇ ਨਿਵੇਸ਼ ਮੈਨੇਜਰ ਦੁਆਰਾ ਲਿਖੀ ਗਈ ਇਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਾਡੇ ਕਾਰਬਨ ਫੁੱਟਪ੍ਰਿੰਟਸ ਨੂੰ ਘਟਾਉਣ ਦੇ ਸਿਖਰਲੇ 3 ਤਰੀਕੇ ਹਨ। ਸੋਲਰ ਪੈਨਲ ਸਥਾਪਿਤ ਕਰਨਾ, ਗ੍ਰੀਨ ਐਨਰਜੀ ਪਲਾਨ ਵਿੱਚ ਬਦਲਣਾ ਅਤੇ ਸੁਪਰ ਫੰਡਾਂ ਦੀ ਅਦਲਾ ਬਦਲੀ। ਆਸਟ੍ਰੇਲੀਆਈ ਲੋਕ ਪ੍ਰਤੀ ਵਿਅਕਤੀ 15.4 ਟਨ ਦੇ ਬਰਾਬਰ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਨ ਜੋ ਕਿ ਵਿਸ਼ਵ ਦੀ ਸਭ ਤੋਂ ਉੱਚੀਆਂ ਦਰਾਂ ਵਿੱਚੋਂ ਇੱਕ ਹੈ ਅਤੇ ਵਿਨਾਸ਼ਕਾਰੀ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਸੁਝਾਈ ਗਈ ਦਰ ਨਾਲੋਂ 7 ਗੁਣਾ ਵੱਧ ਹੈ। ਆਸਟ੍ਰੇਲੀਅਨ ਐਥੀਕਲ ਲਈ ਚੀਫ ਕਸਟਮਰ ਆਫਿਸਰ ਮਾਰੀਆ ਲੋਇਸ ਦਾ ਕਹਿਣਾ ਹੈ ਕਿ ਜੇਕਰ ਖਪਤਕਾਰ ਆਪਣੇ ਸੁਪਰ ਫੰਡਾਂ ਨੂੰ ਬਦਲਦੇ ਹਨ ਤਾਂ ਉਹ ਮਾਰਕੀਟ ਵਿੱਚ ਵਿਆਪਕ ਤਬਦੀਲੀਆਂ ਲਿਆਉਣ ਅਤੇ ਆਪਣੇ ਖੁਦ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
Switching your super to an Africa fund directs money away from companies that are contributing to climate change. But they actually, and so from that perspective, it has one of the biggest impacts on your carbon footprint. But it also sends a strong signal to the market and it starts to create broader change. So that's why we did this research. We wanted to help individuals to understand what they could do personally, but also, you know, start to create some awareness of a kind of collective action that people can take.
ਵਿਕਟੋਰੀਆ ਵਾਸੀ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰ ਸਕਣਗੇ ਕਿਉਂਕਿ ਸੂਬਾ ਸਰਕਾਰ ਦੀ ਨਵੀਂ ਸਿੰਗਲ ਯੂਜ਼ ਪਲਾਸਟਿਕ ਪਾਬੰਦੀ ਲਾਗੂ ਹੋ ਗਈ ਹੈ। ਇਹ ਪਾਬੰਦੀ ਪਲਾਸਟਿਕ ਦੀਆਂ ਸਟਰੋਜ਼, ਕਟਲਰੀ, ਪਲੇਟਾਂ, ਡਰਿੰਕ ਸਟਰਰ, ਕਾਟਨ ਬਲ ਸਟਿਕਸ ਅਤੇ ਫੈਲੇ ਹੋਏ ਪੋਲੀਸਟ੍ਰੀਨ ਕੰਟੇਨਰਾਂ ਨੂੰ ਵੇਚਣ ਅਤੇ ਸਪਲਾਈ ਕਰਨ 'ਤੇ ਪਾਬੰਦੀ ਲਗਾਉਂਦੀ ਹੈ। ਫਰਵਰੀ 2021 ਨੂੰ ਘੋਸ਼ਿਤ ਕੀਤੀ ਗਈ ਇਹ ਪਾਬੰਦੀ ਕਾਰੋਬਾਰਾਂ ਅਤੇ ਸੰਸਥਾਵਾਂ ਉੱਤੇ ਲਾਗੂ ਹੁੰਦੀ ਹੈ ਜਿਸ ਵਿੱਚ ਗੈਰ ਮੁਨਾਫੇ ਵਾਲੇ ਅਦਾਰੇ, ਸਰਕਾਰ, ਸਪੋਰਟਸ ਕਲੱਬ ਅਤੇ ਸਕੂਲ ਆਦਿ ਸ਼ਾਮਲ ਹਨ। ਵਿਕਟੋਰੀਆ ਵਿੱਚ 2019 ਤੋਂ ਪਲਾਸਟਿਕ ਦੇ ਸ਼ਾਪਿੰਗ ਬੈਗਾਂ ਉੱਤੇ ਪਾਬੰਦੀ ਪਹਿਲਾਂ ਹੀ ਲੱਗੀ ਹੋਈ ਹੈ। ਅਤੇ ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਨਿਊ ਸਾਊਥ ਵੇਲਜ਼ ਦੀ ਲੇਬਰ ਦਾ ਕਹਿਣਾ ਹੈ ਕਿ ਕਮਿਊਨਿਟੀ ਖੇਡਾਂ ਸੰਕਟ ਵਿੱਚ ਹਨ ਅਤੇ ਜੇਕਰ ਉਹ ਅਗਲੇ ਮਹੀਨੇ ਚੋਣਾਂ ਜਿੱਤਦੀ ਹੈ ਤਾਂ ਕਮਿਊਨਿਟੀ ਖੇਡਾਂ ਵਾਲੀ ਫੰਡਿੰਗ ਨੂੰ ਹੋਰ ਵਧਾਉਣ ਦਾ ਵਾਅਦਾ ਕਰੇਗੀ। ਪਾਰਟੀ ਨੇ 2023-24 ਦੌਰਾਨ ਆਰਗੇਨਾਈਜੇਸ਼ਨ ਸਪੋਰਟਸ ਪ੍ਰੋਗਰਾਮ ਵਾਲੇ ਫੰਡਾਂ ਨੂੰ $5 million ਅਤੇ ਉਸ ਤੋਂ ਬਾਅਦ $10 million ਪ੍ਰਤੀ ਸਾਲ ਕਰਨ ਦਾ ਵਾਅਦਾ ਕੀਤਾ ਹੈ। ਸਪੋਰਟ ਨਿਊ ਸਾਊਥ ਵੇਲਜ਼ ਦੀ ਇੱਕ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਕਮਿਊਨਿਟੀ ਸਪੋਰਟ ਸੰਸਥਾਵਾਂ ਨੂੰ ਅਜੇ ਵੀ ਉਸੇ ਪੱਧਰ ਦੀ ਫੰਡਿੰਗ ਮਿਲ ਰਹੀ ਹੈ ਜਿੰਨੀ ਕਿ ਉਹਨਾਂ ਨੂੰ 2 ਦਹਾਕਿਆਂ ਤੋਂ ਵੱਧ ਪਹਿਲਾਂ ਹੋਈਆਂ ਸਿਡਨੀ ਓਲੰਪਿਕਸ ਦੌਰਾਨ ਪ੍ਰਾਪਤ ਕੀਤੀ ਸੀ। ਵਿਰੋਧੀ ਧਿਰ ਦੇ ਨੇਤਾ ਕ੍ਰਿਸ ਮੀਨਸ ਦਾ ਦਾਅਵਾ ਹੈ ਕਿ ਫੰਡਿੰਗ ਫਰੀਜ਼ ਦੇ ਨਤੀਜੇ ਵਜੋਂ ਕਮਿਊਨਿਟੀ ਖੇਡਾਂ ਲਈ ਲੰਬੇ ਸਮੇਂ ਤੋਂ ਘੱਟ ਫੰਡਿੰਗ ਹੋਈ ਹੈ। ਅਤੇ ਹੁਣ ਜਾਣਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਤਰ੍ਹਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 70.53 ਸੈਂਟਸ ਦੇ ਬਰਾਬਰ, ਭਾਰਤ ਦੇ 57.71 ਅਤੇ ਪਾਕਿਸਤਾਨ ਦੇ 188.71 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਐਡੀਲੇਡ ਦੇ ਵਿੱਚ ਇੱਕਾ ਦੁੱਕਾ ਮੀਂਹ 21 ਡਿਗਰੀ, ਮੈਲਬਰਨ ਦੇ ਵਿੱਚ ਦੇਰ ਬਾਅਦ ਮੀਂਹ ਪਵੇਗਾ 23 ਡਿਗਰੀ, ਹੋਬਾਰਟ ਦੇ ਵਿੱਚ ਇੱਕਾ ਦੁੱਕਾ ਮੀਂਹ 21 ਡਿਗਰੀ, ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 25 ਡਿਗਰੀ, ਵੁਲੋਂਗੋਂਗ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 28 ਡਿਗਰੀ, ਇਸੇ ਤਰ੍ਹਾਂ ਸਿਡਨੀ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 30 ਡਿਗਰੀ, ਨਿਊ ਕਾਸਲ ਦੇ ਵਿੱਚ ਵੀ ਅਜਿਹਾ ਮੌਸਮ 32 ਡਿਗਰੀ, ਬ੍ਰਿਸਬੇਨ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 31 ਡਿਗਰੀ, ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ 34 ਡਿਗਰੀ, ਡਾਰਵਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ, ਤਾਪਮਾਨ 32 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।